साहिब जीओ, एक ओंकार सतनाम करता पुरख, निरपाव निर्वैर अकाल मूर्त अजूनी सैभं गुर प्रसाद जप, आद सच जुग आद सच है पी सच, नानक होसी पी सच, सदा सचदानंद सतरंग प्रणासी, करिमल कुनिंदा समस्तल निवासी, अजायब विभूते गजायब अग्नि में, हरियं करियं करिमल रही में, चतर चकर वर्ती चतर चकर भुगते, स्वयं तो सबहूँ सर्वदा सर्वजुगते, दुकालं परनासी दयालं स्वरूपे, सदायंग संगे अपंगं विभूते। एक अदुति गुरु नानक देवा, ओंकार गुरु अंगद अभेवा, सतनाम गुर अमर प्यारे, करता रामदास गुरबारे, पुरख श्री अर्जन सुखदानी, निरपो हर गोबिंद गुण खानी, निर्वैर गुरु है श्री हर राय, अकाल मूर्त हर कृष्ण त्याय, अजूनी तेग बहादुर राय, सैभं गुर दशमेश सहाय, गुर प्रसाद ग्रंथ गुर ज्ञाना, वाहिगुरु बंदन भगवाना, पूर्ण देख्यो आत्मा द्वैतै सर्व निवार, पै शांत मन संत जेह एह पद नमो हमार, जेता जियो पिंड सब तेरा, तू अंतर जामी पुरख भगवान, दासन दास कह जन नानक, जेहा तू कराहे तेहा हो करी बख्यान। वाहिगुरु जी का खालसा, वाहिगुरु जी की फतेह। परम सत्कार योग गुरु साहिब जी दे साजी नवाजे गुरु स्वरूप गुरु खालसा सतसंग जीओ, आप सरबत माई पाई शामां दे वक्त सजे हुए दीवान विच गुरु नानक दे ग्यारहवें स्वरूप श्री गुरु ग्रंथ साहिब जी दे चरण परसन वास्ते गुरु के दरबार पहुँचे हो, मन बिरतियाँ एकाग्र करके लाभ प्राप्त करिए। हुणे हुण सिख कौम दियाँ इन्हां बच्चियां तो बहुत रसदायक कीर्तन आप जी ने सरवण किया है, उस तो उपरंत जो समा बाकी है इस सफलियां करन वास्ते मन दे विच श्रद्धा विश्वास भावना निर्माणता सावधानता मन की एकाग्रता इन्हां शुभ गुणा की मदद नाल वाहिगुरु दे दर तो मिलिया होया मनुखा शरीर जिहड़ा वार वार मिलण वाला नहीं है, बहुत जन्मां तो बाद तुमरी किरपा ते मानुख दे पाई है, देहो दर सहरना है उस परमेश्वर दे चरणां च बेनतियां करिए कि महाराज जिवें ਬਖਸ਼ਿਸ਼ ਕੀਤੀ ਹੈ ਮਨੁੱਖਾ ਦੇਹੀ ਦੀ, ਇਸ ਦੇਹ ਨੂੰ ਸਫਲਿਆਂ ਕਰਨ ਵਾਸਤੇ ਆਪਣਾ ਨਾਮ ਬਖਸ਼ ਦਿਓ। ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਬੇਨਤੀਆਂ ਕਰੀਏ ਜਿਸ ਕਰਕੇ ਮਨੁੱਖਾ ਸਰੀਰ ਸਾਡਾ ਸਫਲਾ ਹੋ ਸਕੇ, ਜੇ ਸਾਰੀ ਜ਼ਿੰਦਗੀ ਇਸ ਪੇਟ ਵਾਸਤੇ ਜਾਂ ਪਰਿਵਾਰ ਵਾਸਤੇ ਹੀ ਸਾਰਾ ਜ਼ਿੰਦਗੀ ਦਾ ਸਮਾਂ ਗੁਜ਼ਾਰ ਲਿਆ, ਤਾਂ ਇਹ ਸਭ ਕੁਛ ਤਾਂ ਚਿੜੀਆਂ ਜਾਨਵਰ ਵੀ ਕਰਦੇ, ਇਹ ਸਭ ਕੁਛ ਪਸ਼ੂ ਪੰਛੀ ਕਰਦੇ ਹੈ, ਅਤੇ ਮਨੁੱਖਤਾਈ ਦੀ ਵਿਸ਼ੇਸ਼ਤਾ ਤਾਂ ਇਹਨਾਂ ਜਾਨਵਰਾਂ ਦੇ ਕਰਮਾਂ ਤੋਂ ਉੱਪਰ ਉੱਠ ਗਏ। ਪੇਟ ਭਰਨ ਲਈ ਜਾਨਵਰ ਵੀ, ਕੀੜੇ ਮਕੌੜੇ ਵੀ, ਸਾਰੀ ਦੁਨੀਆਂ ਦੇ ਜੀਵ ਲੱਗੇ ਹੋਏ ਨੇ, ਪਰ ਮਨੁੱਖ ਸਰੀਰ ਮਿਲਿਆ ਕੇਵਲ ਪਰਮੇਸ਼ੁਰ ਦੀ ਬੰਦਗੀ ਕਰਨ ਵਾਸਤੇ। ਭਗਤੀ ਦੇ ਵਿੱਚ ਜੋ ਸਾਨੂੰ ਗਿਆਨ ਦਾ ਚਾਨਣਾ ਚਾਹੀਦਾ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾਂ ਕਿਤੋਂ ਹੋਰ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਪ੍ਰਥਾਏ ਸਤਿਗੁਰਾਂ ਦੀ ਸੰਪੂਰਨਤਾ ਦਿਵਸ ਨੂੰ ਮੁੱਖ ਰੱਖਦੇ ਹਾਂ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਜਿਵੇਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਈ, ਔਰ ਸੰਪੂਰਨਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ੍ਰੀ ਦਮਦਮਾ ਸਾਹਿਬ ਕੀਤੀ ਪ੍ਰਬੰਧਕਾਂ ਵੱਲੋਂ, ਜੋ ਅਨਾਊਂਸ ਹੋਇਆ ਉਹਦੇ ਅਨੁਸਾਰ ਜੋ ਵਿਚਾਰ ਚੱਲ ਰਹੀ ਹੈ ਉਹ ਕੇਵਲ ਬਾਣੀ ਦੇ ਪ੍ਰਸਾਹੀ ਹੈ। ਜਿੱਥੇ ਕੱਲ੍ਹ ਵਿਚਾਰ ਛੱਡੀ ਸੀ ਅਤੇ ਉਸ ਨੂੰ ਅੱਗੇ ਸਮਝਣ ਵਾਸਤੇ ਕੁਝ ਗੁਰਬਾਣੀ ਦੀ ਮਹਾਨਤਾ ਗੁਰਬਾਣੀ ਦੇ ਆਪਣੇ ਸ਼ਬਦਾਂ ਵਿੱਚ, ਅਤੇ ਸਿੱਖ ਵਾਸਤੇ ਹੁਕਮ ਹੈ ਤੀਸਰੇ ਜਾਮੇ ਵਿੱਚ ਗੁਰੂ ਅਮਰਦਾਸ ਰੂਪ ਹੋ ਕਰਕੇ ਸਾਨੂੰ ਇਹ ਹੁਕਮ ਕੀਤਾ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਿੱਖ ਨੂੰ ਇਹ ਹੁਕਮ ਬਾਣੀ ਦੇ ਵਿੱਚ ਮਿਲਿਆ ਹੋਇਆ ਹੈ। ਸਿੱਖਾ, ਜੇ ਪਾਠ ਕਰਨਾ ਹੈ ਤਾਂ ਵੀ ਬਾਣੀ ਦਾ, ਔਰ ਜੇ ਕੀਰਤਨ ਕਰਨਾ ਹੈ, ਗਾਉਣ ਨੂੰ ਜੀ ਕਰਦਾ ਹੈ, ਤਾਂ ਗਾਇਨ ਵੀ ਗੁਰਬਾਣੀ ਕਰਨੀ, ਔਰ ਜੇ ਕਥਾ ਕਰਨੀ ਹੈ ਤਾਂ ਵੀ ਗੁਰਬਾਣੀ ਦੀ ਕਰਨੀ ਹੈ। ਇਹਦਾ ਮਤਲਬ ਇਹ ਨਹੀਂ ਵੀ ਇਤਿਹਾਸ ਦੀ ਕਥਾ ਨਹੀਂ ਕਰ ਸਕਦੇ, ਉਹ ਗੁਰੂ ਸਾਹਿਬਾਨਾਂ ਦਾ ਜੀਵਨ ਹੈ। ਭਾਈ ਗੁਰਦਾਸ ਦੀ ਰਚਨਾ ਗੁਰੂ ਮਹਿਮਾ ਦੀ ਭਰਪੂਰ ਹੈ, ਦੋ ਸਿੱਖਾਂ ਦੀ ਰਚਨਾ, ਭਾਈ ਨੰਦ ਲਾਲ ਸਿੰਘ ਜੀ ਦੀ ਰਚਨਾ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ, ਇਹ ਗੁਰੂ ਨੂੰ ਪ੍ਰਵਾਨ ਹੋਈਆਂ। ਇਸ ਲਈ ਪੰਥ ਪਰਮਾਨੰਤ ਇਹ ਦੋ ਬਾਣੀਆਂ ਵੀ, ਇਹਨਾਂ ਨੂੰ ਗਾਇਨ ਕਰ ਸਕਦੇ ਹੋ ਔਰ ਇਹਨਾਂ ਦੀ ਨਿਰਸੰਦੇਹ ਵਿਚਾਰ ਕਰ ਸਕਦੇ। ਅਤੇ ਇੱਥੇ ਗੁਰੂ ਸਾਹਿਬ ਜੀ ਨੇ ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ, ਸੱਚ ਦੇ ਦੇਸ਼ ਤੋਂ ਆਈ ਹੈ ਬਾਣੀ, ਸੱਚ ਦਾ ਸਰੂਪ ਹੈ। ਜੋ ਕੁਝ ਸੂਰਜ ਦੇ ਵਿੱਚ ਗੁਣ ਹਨ ਅਤੇ ਉਹੀ ਸੂਰਜ ਦੀ ਕਿਰਨ ਵਿੱਚ ਹਨ। ਸੂਰਜ ਚਾਨਣਾ ਰੂਪ ਹੈ, ਇਹਦੀਆਂ ਜਿਹੜੀਆਂ ਕਿਰਨਾਂ ਧਰਤੀ 'ਤੇ ਉਤਰਦੀਆਂ ਹਨ ਉਹ ਵੀ ਚਾਨਣਾ ਰੂਪ। ਪਿੱਛੇ ਵੀ ਬੇਨਤੀ ਕੀਤੀ ਸੀ ਵੀ ਸੂਰਜ ਦੇ ਨਾਲ ਕਿਸੇ ਨੇ ਸੰਬੰਧ ਜੋੜਨਾ ਹੋਵੇ ਤਾਂ ਕਿਰਨਾਂ ਦੁਆਰਾ ਹੀ ਜੋੜਿਆ ਜਾ ਸਕਦਾ। ਨਿਰੰਕਾਰ ਦੇ ਨਾਲ ਕਿਸੇ ਨੇ ਸੰਬੰਧ ਜੋੜਨਾ ਹੈ ਤਾਂ ਬਾਣੀ ਦੁਆਰਾ ਹੀ ਜੋੜਿਆ ਜਾ ਸਕਦਾ। ਇਹ ਕਿਰਨ ਰੂਪ ਹੋ ਕਰਕੇ, ਕਿਰਨ ਦੇ ਦੋ ਪਾਸੇ ਜੁੜੇ ਹੋਏ ਨੇ। ਕਿਰਨ ਇੱਕ ਪਾਸੇ ਸੰਸਾਰ ਨਾਲ ਜੁੜੀ ਹੋਈ ਹੈ, ਦੂਜੇ ਪਾਸੇ ਸੂਰਜ ਦੇ ਨਾਲ ਜੁੜੀ ਹੋਈ। ਬਾਣੀ ਦੇ ਵੀ ਦੋ ਰੂਪ ਹਨ। ਸੰਸਾਰ ਵਾਲੇ ਪਾਸੇ ਗਿਆਨ ਦਾ ਚਾਨਣਾ ਦੇਣ ਵਾਸਤੇ ਜੁੜੀ ਹੋਈ ਹੈ, ਸੰਸਾਰ ਨੂੰ ਵਿਵੇਕ ਬੁੱਧ ਦੇਣ ਵਾਸਤੇ। ਨਿਰੰਕਾਰ ਦਾ ਸਰੂਪ ਹੋਣ ਕਰਕੇ ਪਰਮੇਸ਼ੁਰ ਦੇ ਨਾਲ ਜੁੜੀ ਹੋਈ ਹੈ, ਬਹੁਵਾ ਬਾਣੀ ਨਿਰੰਕਾਰ ਹੈ। ਇਸ ਕਰਕੇ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਕਈ ਵਾਰ ਕੁਝ ਗੱਲਾਂ ਦੀ ਹੈਰਾਨੀ ਹੁੰਦੀ ਹੈ ਕਿ ਸਿੱਖ ਨੂੰ ਬਹੁਤ ਸਾਰੀਆਂ ਗੱਲਾਂ ਦੀ ਪ੍ਰੇਰਨਾ ਦਿੱਤੀ ਹੈ ਬਾਣੀ ਗਾਇਨ ਕਰਨ ਦੀ, ਬਾਣੀ ਪੜ੍ਹਨ ਦੀ, ਪਾਠ ਕਰਨ ਦੀ, ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦੀ, ਦਾਨ ਕਰਨ ਦੀ, ਵੈਰਾਗ ਧਾਰਨ ਕਰਨ ਦੀ, ਇਹ ਹੁਕਮ ਕੀਤੇ ਹੋਏ ਨੇ। ਨਾਮ ਜਪਣ ਦੀ ਵਾਰ ਵਾਰ ਹਦਾਇਤ, ਬੁਰੇ ਪਾਸੇ ਤੋਂ ਬਚਣ ਦੀ ਹਦਾਇਤ ਹੈ। ਅਤੇ ਸੈਂਕੜੇ ਸ਼ਬਦਾਂ ਵਿੱਚ ਨਖਿੱਧ ਖਾਣੇ ਖਾਣ ਤੋਂ, ਜਿਵੇਂ ਮਾਸ ਸ਼ਰਾਬ ਹੈ, ਰੋਕਣ ਵਾਸਤੇ ਬੇਅੰਤ ਤੁਕਾਂ ਗੁਰੂ ਗ੍ਰੰਥ ਸਾਹਿਬ 'ਚੋਂ ਮਿਲ ਸਕਦੀਆਂ। ਇੱਕ ਵੀ ਤੁਕ ਕਿਤੇ ਐਸੀ ਨਹੀਂ ਮਿਲੂਗੀ ਜਿਹਦੇ ਵਿੱਚ ਸਿੱਖ ਨੂੰ ਕਿਹਾ ਹੋਵੇ ਵੀ ਤੂੰ ਮਾਸ ਖਾ ਸਕਦਾ, ਫਿਰ ਵੀ ਖਾਣ ਵਾਲਿਆਂ ਨੇ ਇਸ ਗੱਲ 'ਤੇ ਬੇਲੋੜੀ ਬਹਿਸ ਰੱਖੀ ਹੋਈ ਹੈ ਵੀ ਜੇ ਤੁਸੀਂ ਖਾਣੇ ਤੁਹਾਡੇ ਠੀਕ ਨਹੀਂ ਖਾਈ ਜਾਓ, ਲੋਕਾਂ ਨੂੰ ਕਦੇ ਲਈ ਵਿਗਾੜ ਦਿਓ। ਅਤੇ ਗੁਰੂ ਕਿਰਪਾ ਕਰੇ, ਗੁਰਬਾਣੀ ਦੇ ਵਿੱਚ ਸਾਨੂੰ ਪਰਮਾਤਮਾ ਦੇ ਮਿਲਣ ਦੀਆਂ ਬੇਅੰਤ ਯੁਗਤੀਆਂ ਹਨ। ਨਾਮ ਜਪਣ ਵਾਲਿਆਂ ਦੀਆਂ, ਅਵਿਆਸੀਆਂ ਦੀਆਂ 10 ਸਟੇਜਾਂ, 10 ਅਵਸਥਾ, ਕਿ ਨਾਮ ਬੈਖਰੀ ਤੋਂ ਸ਼ੁਰੂ ਹੋ ਕੇ 10ਵੀਂ ਅਵਸਥਾ ਤੱਕ, ਜਿਵੇਂ ਸਰੀਰ ਦੀਆਂ 10 ਅਵਸਥਾ ਹਨ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੋਇਆ ਮਾਏ ਬਾਪ ਕੀ ਸੁੱਧ, ਇਹ ਅਵਸਥਾ ਹਨ, ਅਤੇ ਨਾਮ ਜਪਣ ਦੀਆਂ ਵੀ 10 ਅਵਸਥਾ, ਇਹ ਇੱਕ ਵੱਖਰਾ ਪ੍ਰਕਰਨ ਹੈ। ਅਤੇ ਇਸੇ ਤਰ੍ਹਾਂ ਗੁਰਬਾਣੀ ਦੀ ਮਹਾਨਤਾ ਇਤਿਹਾਸ ਦੁਆਰਾ ਨਹੀਂ, ਸਿੱਖਾਂ ਦੀਆਂ ਲਿਖਤਾਂ ਦੁਆਰਾ ਨਹੀਂ, ਗੁਰਬਾਣੀ ਦੀ ਮਹਾਨਤਾ ਗੁਰਬਾਣੀ ਦੁਆਰਾ। ਅੱਜ ਆਪਾਂ ਇਹ ਬਾਤ ਸਮਝ ਲਈਏ ਅਤੇ ਫਿਰ ਕੱਲ੍ਹ ਨੂੰ ਇਤਿਹਾਸਕ ਤਾਰੀਖਾਂ ਹਵਾਲੇ, ਉਹ ਥੋੜ੍ਹੀ ਜਿਹੀ ਲੰਮੀ ਗੱਲ ਹੈ, ਫਿਰ ਉਹ ਸ਼ੁਰੂ ਹੋ ਜਾਊ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਵਿੱਚ ਇਹ ਪ੍ਰਮਾਣ ਮਿਲਦਾ ਹੈ, ਜਿਵੇਂ ਪਹਿਲਾ ਪ੍ਰਮਾਣ ਆਪ ਜੀ ਨੇ ਅੱਜ ਸੁਣਿਆ, ਕੱਲ੍ਹ ਵੀ ਸੁਣੇ ਬਹੁਤ ਸਾਰੇ ਪ੍ਰਮਾਣ, ਕਿ ਇਸ ਬਾਣੀ ਨੂੰ ਕਿਤੇ ਨਿਰੰਕਾਰ ਦੀ ਬਾਣੀ ਕਿਹਾ, ਕਿਤੇ ਤੁਰਕੀ ਬਾਣੀ ਕਿਹਾ, ਕਿਤੇ ਗੁਰੂ ਸਰੂਪ ਬਾਣੀ ਕਿਹਾ, ਕਿਤੇ ਸਤ ਸਰੂਪ ਕਿਹਾ, ਇਹ ਪ੍ਰਮਾਣ ਸੁਣ ਲਏ ਆਪ ਜੀ ਨੇ ਕੱਲ੍ਹ। ਅਤੇ ਇਸ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਹੈ ਕਿ ਪਰਮੇਸ਼ਵਰ ਦਾ ਨਾਮ ਐ ਸਿੱਖਾ ਜੀ ਤੂੰ ਮਨ ਵਿੱਚ ਵਸਾਉਣਾ ਚਾਹੁੰਦਾ, ਕੋਈ ਵੀ ਐਸਾ ਨਹੀਂ ਜਿਹੜਾ ਇਹ ਨਾ ਚਾਹੁੰਦਾ ਹੋਵੇ ਕਿ ਨਾਮ ਮੇਰੇ ਹਿਰਦੇ 'ਚ ਨਾ ਵਸੇ, ਪਰ ਵਸਦਾ ਨਹੀਂ। ਗੁਰੂ ਸਾਹਿਬ ਇੱਥੇ ਗੁਰਬਾਣੀ ਦੇ ਵਿੱਚ ਇਹ ਮਹਾਨਤਾ ਦੱਸਦੇ ਹੈ ਕਿ ਜਿਵੇਂ ਦੁੱਧ ਪੀਣ ਵਾਲਾ ਉਹਦੇ ਅੰਦਰ ਘੀ ਆਪਣੇ ਆਪ ਚਲਾ ਜਾਂਦਾ ਕਿਉਂਕਿ ਦੁੱਧ ਦੇ ਵਿੱਚ ਘੀ ਰਹਿੰਦਾ। ਬਾਣੀ ਦੁਆਰਾ ਪਰਮੇਸ਼ੁਰ ਦਾ ਨਾਮ ਤੇਰੇ ਹਿਰਦੇ ਵਿੱਚ ਵਸੇਗਾ, ਇਹ ਗੁਰੂ ਕਹਿੰਦਾ ਸਾਨੂੰ ਬਾਣੀ ਵਿੱਚ। ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ। ਗੁਰਬਾਣੀ ਤੋਂ ਤੇਰੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਏਗਾ। ਇਹ ਕਿਸੇ ਮਨੁੱਖ ਦੀਆਂ ਦਲੀਲਾਂ ਥੋੜ੍ਹੀ ਨੇ, ਤੁਰਕੀ ਬਾਣੀ ਵਿੱਚ ਆਈ ਹੋਈ ਗੱਲ। ਜਿਸ ਨਾਮ ਨੂੰ ਤੂੰ ਹਿਰਦੇ 'ਚ ਵਸਾਉਣਾ ਚਾਹੁੰਦਾ ਹੈ, ਬਾਣੀ ਦੁਆਰਾ ਵਸੇਗਾ। ਗੁਰਬਾਣੀ 'ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ, ਜਿਹੜੇ ਸੱਚ ਵਿੱਚ ਰੰਗੇ ਗਏ ਨੇ। ਪ੍ਰਭੂ ਨੇ ਆਪਣੇ ਸਰੂਪ ਵਿੱਚ ਅਭੇਦ ਕਰ ਲਏ, ਆਪਣੇ ਵਿੱਚ ਮੇਲ ਲਿਆ, ਉਹਨਾਂ ਨੂੰ ਸੱਚ ਦੇ ਵਿੱਚ ਰਤ ਗਏ। ਸੰਸਾਰ ਝੂਠ ਵਿੱਚ ਰਤਿਆ ਹੋਇਆ, ਉਹ ਸੱਚ ਵਿੱਚ ਰਤ ਗਏ। ਸੰਸਾਰ ਦੇ ਮਨ ਝੂਠ ਵਿੱਚ ਰੰਗੇ ਹੋਏ ਨੇ, ਉਹਨਾਂ ਦੇ ਮਨ ਸੱਚ ਦੇ ਵਿੱਚ ਰੰਗੇ ਗਏ। ਅਤੇ ਫਿਰ ਤੀਸਰਾ ਪ੍ਰਮਾਣ, ਕਿਉਂਕਿ ਪਹਿਲਾ ਸੀ ਨਾ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਵਾਲ, ਦੂਜਾ ਗੁਰਬਾਣੀ 'ਤੇ ਹਰ ਮਨ ਵਸਾਏ, ਤੀਸਰਾ ਹੈ ਕਿ ਜਨਮਾਂ ਜਨਮਾਤਰਾਂ ਦੀ ਮੈਲ, ਉਸ ਮੈਲ ਦੀ ਬਹੁਲਤਾ, ਉਹ ਮੈਲ ਆਪਣਾ ਰੰਗ ਦਿਖਾਉਂਦੀ ਹੈ। ਮੈਲੇ ਮਨ ਦੇ ਵਿੱਚ ਨਾਮ ਕਦੀ ਵਸਦਾ ਨਹੀਂ ਹੁੰਦਾ, ਇਹ ਗੁਰਬਾਣੀ ਦਾ ਸਿਧਾਂਤ ਹੈ। ਮਨ ਮੈਲੇ ਭਗਤ ਨਾ ਹੋ ਗਈ, ਮੈਲੇ ਮਨ ਦੇ ਨਾਲ ਭਗਤੀ ਨਹੀਂ ਹੋ ਸਕਦੀ। ਦੂਸਰੀ ਬਾਤ ਇਹ ਵੀ ਹੈ ਕਿ ਭਗਤੀ ਤੋਂ ਬਿਨਾਂ ਮੈਲ ਲੈ ਵੀ ਨਹੀਂ ਸਕਦੀ, ਬੜੀ ਕੁੰਡੀ ਹੈ ਇਸ ਤਾਂ ਤੇ। ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਆਪਾਂ, ਭਰੀ ਹੈ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾ ਵਾ ਕੇ। ਇੱਥੋਂ ਸਾਨੂੰ ਇਹ ਸਮਝਣਾ ਚਾਹੀਦਾ ਵੀ ਕੁਛ ਭਗਤੀ ਦਾ ਹਿੱਸਾ ਸਿਰਫ ਮਨ ਦੀ ਮੈਲ ਲਾਉਣ ਵਾਸਤੇ ਹੀ ਹੈ। ਅਤੇ ਜਦੋਂ ਮਨ ਦੀ ਮੈਲ ਲੈ ਗਈ, ਫਿਰ ਪਵਿੱਤਰ ਹੋ ਕੇ ਭਗਤੀ ਵਿੱਚ ਜੁੜ ਜਾਏ, ਹੋਏਗਾ ਨਾਮ ਦੁਆਰਾ। ਜੋ ਕੁਛ ਨਾਮ ਕਰਦਾ ਉਹੀ ਗੁਰਬਾਣੀ ਕਰ ਰਹੀ ਹੈ, ਕਿਉਂਕਿ ਭੇਦ ਹੈ ਨਹੀਂ ਨਾਮ ਦਾ ਔਰ ਗੁਰਬਾਣੀ। ਜੇ ਕੋਈ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਅੰਤਰਾ ਸਮਝਦਾ ਹੈ ਤਾਂ ਮੈਂ ਸਮਝਦਾ ਵੀ ਗੁਰਮਤ ਵਿਰੋਧੀ ਵਿਚਾਰਧਾਰਾ ਹੈ। ਮਿਲਦੇ ਆ ਕੁਛ ਸੱਜਣੇ ਸੇ ਜਿਹੜੇ ਕਹਿੰਦੇ ਨੇ ਬਾਣੀ ਪੜ੍ਹਨ ਦੀ ਲੋੜ ਨਹੀਂ। ਉਹਨਾਂ ਪੁੱਛਦਾ, ਭਲੇ ਪੁਰਸ਼ੋ, ਕੀ ਫਿਰ ਇਹ ਬਾਣੀ ਸਾਡੇ ਮੁਸਲਿਮ ਵੀਰਾਂ ਵਾਸਤੇ ਦਿੱਤੀ ਗੁਰੂ ਨੇ ਵੀ ਉਹ ਪੜ੍ਹ ਲਿਆ ਕਰਨਗੇ, ਜਾਂ ਹਿੰਦੂ ਭਰਾਵਾਂ ਵਾਸਤੇ ਦੱਸੀਏ ਸਿੱਖਾਂ ਨੇ ਬਾਣੀ ਨਹੀਂ ਪੜ੍ਹਨੀ ਤਾਂ ਬਾਣੀ ਕਿਹਦੇ ਵਾਸਤੇ? ਫਿਰ ਬਾਣੀ ਤਾਂ ਸਿੱਖ ਦਾ ਜੀਵਨ ਹੈ, ਇਹ ਤਾਂ ਨਾਮ ਲੈ ਕੇ ਕਿਹਾ ਗੁਰੂ ਨੇ ਤਾਂ। ਅਤੇ ਮਹਾਰਾਜ ਸਾਹਿਬ ਕਹਿੰਦੇ ਨੇ ਜਿਹੜੀ ਮੈਲ ਤੂੰ ਆਪਣੇ ਆਪ ਲਾ ਨਹੀਂ ਸਕਦਾ, ਲਾ ਸਕਦਾ ਲਾ ਨਹੀਂ ਸਕਦਾ, ਦੋ ਸ਼ਬਦ ਨੇ ਇਹ। ਅਤੇ ਬੱਚਾ ਨਿੱਕਾ ਹੈ, ਉਹ ਆਪਣੇ ਗੰਧ ਵਿੱਚ ਆਪਣੇ ਆਪ ਨੂੰ ਲਵੇੜ ਤਾਂ ਸਕਦਾ, ਇਹ ਤਾਂ ਹੈਗੀ ਸਮਰੱਥਾ ਉਹਦੀ, ਪਵਿੱਤਰ ਨਹੀਂ ਹੋ ਸਕਦਾ, ਨਹਾ ਨਹੀਂ ਸਕਦਾ, ਮਾਨ ਵਾਏਗੀ ਉਹਨੂੰ। ਬੱਚੇ ਨੂੰ ਪਾਣੀ ਦੇ ਨਾਲ ਇਸ਼ਨਾਨ ਮਾਂ ਕਰਾਏਗੀ। ਬੱਚਾ, ਅਸੀਂ ਵੀ ਬੱਚੇ ਹੀ ਹਾਂ, ਉਮਰ ਕੋਈ ਵੀ ਹੋਵੇ, ਜਿੰਨੀ ਦੇਰ ਤੱਕ ਆਪਣੀ ਗੰਦੀ ਵਾਸ਼ਨਾ ਦੇ ਵਿੱਚ ਆਪ ਹੀ ਲਿਬੜ ਰਹੇ ਹਾਂ ਤਾਂ ਅਸੀਂ ਉਸ ਬੱਚੇ ਵਰਗੇ ਹਾਂ ਜਿਹੜਾ ਅਜੇ ਮਾਂ ਦੀ ਗੋਦ ਵਿੱਚ ਪੜ ਰਿਹਾ। ਜਿਹੜਾ ਆਪਣਾ ਗੰਦ ਆਪ ਧੋ ਨਹੀਂ ਸਕਦਾ ਸੀ ਉਸੇ ਬੱਚੇ ਵਰਗੇ। ਹਮ ਮੰਦੇ ਮੰਦੇ ਮਨ ਮਾਹੀ। ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਗੁਰਬਾਣੀ ਦੀ ਐਸੀ ਸਮਰੱਥਾ ਹੈ ਅਤੇ ਗੁਰਬਾਣੀ ਸੁਣਨ ਦੇ ਨਾਲ ਜਿਉਂ ਜਿਉਂ ਕੰਨਾਂ ਦੇ ਵਿੱਚ ਬਾਣੀ ਦੀਆਂ ਧੁਨਾਂ ਪੈਣਗੀਆਂ ਤੇਰੇ ਮਨ ਨੂੰ ਪਵਿੱਤਰਤਾ ਮਿਲਦੀ ਜਾਏਗੀ। ਕੀਰਤਨ ਸੁਣ, ਪਾਠ ਸੁਣ, ਕਥਾ ਸੁਣ, ਇਹ ਤਾਂ ਸਭ ਕੁਛ ਤੇਰੇ ਅੰਦਰ ਦੇ ਕੱਪੜੇ ਨੇ ਜਿਹੜੇ ਮੈਲੇ ਹੋਏ ਵੇ, ਮਨ ਰੂਪੀ ਵਸਤਰ ਨੂੰ ਪਵਿੱਤਰ ਕਰਨ ਦਾ ਸਾਧਨ ਹੈ। ਇਸ ਕਰਕੇ ਫਰਮਾਨ ਹੈ ਗੁਰਬਾਣੀ ਸੁਣ। ਗੁਰਬਾਣੀ ਦੇ ਸੁਣਨ ਨਾਲ ਕੀ ਮਿਲੇਗਾ? ਗੁਰਬਾਣੀ ਸੁਣ ਮੈਲ ਗਵਾਏ। ਗੁਰਬਾਣੀ ਸੁਣਨ ਦੇ ਨਾਲ ਤੇਰੀ ਮੈਲ ਖਤਮ ਹੋ ਜਾਏਗੀ। ਗੁਰਬਾਣੀ ਸੁਣ ਮੈਲ ਗਵਾਏ, ਸਹਿਜ ਹਰ ਮਨ ਵਸਾਏ। ਸਹਿਜ ਹਰ ਨਾਮ ਮਨ ਵਸਾਏ, ਐਸੀ ਤੁਕ ਹੈ। ਜਦੋਂ ਮੈਲ ਲੱਥ ਗਈ ਤੇ ਉਸੇ ਛਿਣ ਤੈਨੂੰ ਨਾਮ ਤੇਰੇ ਹਿਰਦੇ ਵਿੱਚ ਪ੍ਰਵੇਸ਼ ਕਰ ਜਾਏਗਾ। ਔਰ ਉਹ ਵੀ ਸਹਿਜੇ ਨਾਲ, ਸਹਿਜੇ ਸ਼ਬਦ ਹੈ, ਸਹਿਜੇ ਦੇ ਦੋ ਅਰਥ ਨਿਰਯਤਨ, ਤੈਨੂੰ ਕੋਈ ਯਤਨ ਕਰਨ ਦੀ ਲੋੜ ਨਹੀਂ ਪਊਗੀ। ਸਹਿਜੇ ਹਾਰਨਾ ਮਨ ਵਸਾਏ, ਉਹ ਪਰਮੇਸ਼ਰ ਸਹਿਜੇ ਹਰ ਮਨ ਵਸਾਏ, ਤੇਰੇ ਮਨ ਵਿੱਚ ਵਸ ਜਾਏਗਾ ਜਿਹੜਾ ਅਜੇ ਵਸਿਆ ਨਹੀਂ। ਚੌਥਾ ਪ੍ਰਮਾਣ ਹੈ, ਕਿਉਂਕਿ ਇਸ ਬਾਣੀ ਦੀ ਸੰਪੂਰਨਤਾ ਦੀ ਬਾਤ ਗੁਰੂ ਗ੍ਰੰਥ ਸਾਹਿਬ ਦੀ ਔਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਬਾਤ, ਦੋਨੇ ਗੱਲਾਂ ਸਾਂਝੀਆਂ। ਉਹ ਫਿਰ ਲੰਮੀਆਂ ਕਹਾਣੀਆਂ, ਇਤਿਹਾਸਕ ਹਵਾਲੇ ਉਹ ਅਗਲੇ ਦਿਨ ਵਿੱਚ ਹੋ ਗਏ। ਅੱਜ ਕੇਵਲ ਗੁਰਬਾਣੀ ਦੀ ਮਹਾਨਤਾ, ਗੁਰਬਾਣੀ ਦੁਆਰਾ ਐਸਾ ਵਿਚਾਰ ਜੋ ਜਿਸ ਬਾਣੀ ਨੂੰ ਗੁਰੂ ਸਾਹਿਬ ਨੇ ਗੁਰਤਾ ਕਦੀ ਅਹਿਮੀਅਤ ਨਹੀਂ ਦਿੱਤੀ। ਸਤਿਗੁਰੂ ਮਹਾਰਾਜ ਸਾਹਿਬ ਜੀ ਇੱਕ ਜਗ੍ਹਾ ਫਰਮਾਨ ਕਰਦੇ ਨੇ, ਚੌਹ ਯੁੱਗ ਮੈਂ, ਇੱਕ ਯੁੱਗ ਦੀ ਗੱਲ ਹੀ ਨਹੀਂ ਹੈ, ਇਕੱਲੇ ਕਲਯੁੱਗ ਦੀ ਬਾਤ ਨਹੀਂ ਹੈ। ਚੌਹ ਯੁੱਗ ਮੈਂ ਅੰਮ੍ਰਿਤ ਸਾਚੀ ਬਾਣੀ, ਚਾਰ ਯੁੱਗਾਂ ਦੇ ਵਿੱਚ ਇਸ ਵਰਗੀ ਸੱਚੀ ਬਾਣੀ ਹੋਰ ਕੋਈ ਵੀ ਨਹੀਂ ਹੈ। ਔਰ ਨਾਲ ਅੰਮ੍ਰਿਤ ਸ਼ਬਦ ਹੈ, ਚੌਹ ਯੁੱਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ, ਸਿੱਧ ਸਾਧਕ ਤਰਸੈ ਸਭ ਲੋਏ, ਬਿਰਲੇ ਕਿਸੇ ਪ੍ਰਾਪਤ ਹੋਏ। ਪੂਰੇ ਭਾਗ ਪ੍ਰਾਪਤ ਹੋਏ, ਜਿਹਦੇ ਭਾਗ ਚੰਗੇ ਹੋਣ ਉਹਨੂੰ ਗੁਰਬਾਣੀ ਮਿਲੇਗੀ, ਪੜ੍ਹਨ ਵਾਸਤੇ, ਸੁਣਨ ਵਾਸਤੇ, ਕਮਾਈ ਕਰਨ ਵਾਸਤੇ। ਪਰ ਚਾਰ ਯੁੱਗਾਂ ਦੇ ਵਿੱਚ ਜੋ ਗੁਰੂ ਅਮਰਦਾਸ ਨੇ ਕਿਹਾ, ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ, ਚੌਹ ਯੁੱਗੇ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ, ਸਿੱਧ ਸਾਧਕ ਤਰਸੇ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਸ਼ਾਇਦ ਇਸੇ ਲਈ ਗੁਰਬਾਣੀ ਦੇ ਵਿੱਚ ਸਿੱਖ ਨੂੰ ਇੱਕ ਰੁਤਬਾ ਮਿਲਿਆ ਜਿਹੜਾ ਬਾਕੀ ਦੇ ਕਿਸੇ ਮਤਾਂ ਵਾਲੇ ਨੂੰ ਨਹੀਂ ਮਿਲਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਸਾਰਿਆਂ ਤੋਂ, ਸੰਨਿਆਸੀਆਂ ਤੋਂ, ਯੋਗੀਆਂ ਤੋਂ, ਵੈਰਾਗੀਆਂ ਤੋਂ, ਸਭ ਤੋਂ ਉੱਤਮ ਭਾਗ ਗੁਰਸਿੱਖਾਂ ਦੇ ਹੈ। ਸੋ ਇਸ ਕਰਕੇ ਪੰਜਵਾਂ ਪ੍ਰਮਾਣ ਹੈ ਕਿ ਜਿਹੜੀ ਬਾਣੀ ਹੈ ਧੁਰਾਂ ਤੋਂ ਆਈ ਹੈ ਔਰ ਇਸ ਬਾਣੀ ਦੁਆਰਾ ਪਰਮੇਸ਼ੁਰ ਦਾ ਨਾਮ ਪ੍ਰਾਪਤ ਹੁੰਦਾ ਹੈ, ਚਾਰੇ ਯੁੱਗਾਂ ਦੇ ਸ੍ਰੇਸ਼ਟ ਹੈ ਔਰ ਸਭ ਨੂੰ ਬੋਲ ਕੇ ਕਹਿ ਰਹੀ ਹੈ ਬਾਣੀ। ਬਾਣੀ ਦਾ ਆਪਣਾ ਸੁਭਾਅ, ਆਪਣੀ ਮਹਾਨਤਾ ਇਸ ਵਿੱਚ ਹੈ ਕਿ ਅਚਲ ਹੈ। ਇਹਦਾ ਸਿਧਾਂਤ ਬਾਣੀ ਅਡੋਲ ਹੈ, ਜੀਵ ਡੋਲ ਸਕਦੇ ਬਾਣੀ ਨਹੀਂ ਡੋਲਦੇ। ਅਤੇ ਉਪਦੇਸ਼ ਸਭ ਨੂੰ ਦੇ ਰਹੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬ ਹੁੰਦਾ। ਕਿਉਂਕਿ ਅਡੋਲ ਹਿਰਦੇ ਦੇ ਵਿੱਚੋਂ, ਅਡੋਲ ਦੇਸ਼ ਤੋਂ ਬਾਣੀ ਆਈ ਹੈ। ਜਿਹੜਾ ਡੋਲਣ ਵਾਲਾ ਨਹੀਂ, ਪਰਮਾਤਮਾ ਹੈ, ਉਹਦਾ ਸਰੂਪ ਹੈ ਬਾਣੀ। ਆਪ ਅਡੋਲ ਨਾ ਕਬ ਹੁੰਦਾ। ਅਤੇ ਇੱਕ ਜਗ੍ਹਾ ਹੋਰ ਛੇਵਾਂ ਪ੍ਰਮਾਣ ਆਪ ਜੀ ਨੂੰ ਬੇਨਤੀ ਕਰਦੇ ਹਾਂ। ਅਸਲ 'ਚ ਜਿੱਥੇ ਤੱਕ ਗੁਰੂ ਨੇ ਦਾਸ ਨੂੰ ਜਿੰਨੀ ਕੁ ਸੋਝੀ ਬਖਸ਼ੀ, ਹਰ ਬੰਦਾ ਜਿੰਨੀ ਕੁ ਰੱਬ ਨੇ ਸੋਝੀ ਦਿੱਤੀ ਆ ਉਹਦੇ ਅਨੁਸਾਰ ਹੀ ਬੋਲ ਸਕਦਾ। ਜਿੰਨੀ ਕੁ ਮੈਨੂੰ ਸੋਝੀ ਹੈ, ਮੈਂ ਇਹ ਬਾਤ ਗੁਰੂ ਦੀ ਕਿਰਪਾ ਦੁਆਰਾ ਸਮਝੀ ਹੈ ਵੀ ਜਿਹੜੀ ਵਿਆਖਿਆ ਨਿਰੋਲ ਗੁਰਬਾਣੀ ਦੇ ਪ੍ਰਮਾਣਾਂ ਅਨੁਸਾਰ ਜਿਹੜਾ ਵਿਸ਼ਾ ਚੱਲਦਾ ਜਾਏ ਉਹ ਬਿਲਕੁਲ ਇੱਕ ਭਗਤੀ ਦਾ ਹੀ ਅੰਗ ਸਮਝਣਾ, ਜਿਹਦੇ 'ਚ ਲੰਬੀਆਂ ਲੰਬੀਆਂ ਕਹਾਣੀਆਂ, ਅੱਧੀਆਂ ਬਨੋਟੀ ਗੱਲਾਂ, ਅੱਧੀਆਂ ਇੱਧਰੋਂ ਉੱਧਰੋਂ ਜੋੜ ਕੇ, ਬਾਹਲਾ ਪਸੰਦ ਨਹੀਂ ਹੈ ਉਹ ਸਭਦਾ। ਪਰ ਕੀ ਕੀਤਾ ਜਾਏ, ਜਦੋਂ ਜ਼ਿਮੀਂਦਾਰ ਅਨਾਜ ਬੀਜਦਾ, ਕਣਕ ਬੀਜਦਾ, ਜ਼ਿਮੀਂਦਾਰ ਨੂੰ ਪਤਾ ਹੈ ਵੀ ਮੇਰੇ ਪਰਿਵਾਰ ਦੇ ਖਾਣ ਵਾਸਤੇ ਜਿਹੜਾ ਇਹਦਾ ਸਿੱਟਾ ਹੈ ਉਹਦੇ ਵਿੱਚ ਜਿਹੜੇ ਦਾਣੇ ਨੇ ਉਹ ਸਾਡੀ ਉਪਜੀਵਕ ਹੈ। ਹੈ ਤਾਂ ਅਸਲ ਉਹੀ ਬਾਤ, ਪਰ ਹੁਣ ਜਿਹੜੇ ਘਰ ਦੇ ਵਿੱਚ ਪਸ਼ੂ ਰੱਖੇ ਨੇ ਉਹਨਾਂ ਵਾਸਤੇ ਤੂੜੀ ਵੀ ਤਾਂ ਚਾਹੀਦੀ ਹੈ। ਇਹ ਤਾਂ ਹੈ ਨਹੀਂ ਵੀ ਤੂੜੀ ਨਹੀਂ ਚਾਹੀਦੀ, ਉਹ ਵੀ ਚਾਹੀਦੀ ਆ। ਜਿਹੜੀਆਂ ਇਸ ਤਰ੍ਹਾਂ ਦੀਆਂ ਲੰਬੀਆਂ ਲੰਬੀਆਂ ਸਾਖੀਆਂ, ਹੈ ਤਾਂ ਤੂੜੀ ਪਰ ਕਈਆਂ ਦੇ ਜਿੰਨੀ ਦੇਰ ਤੱਕ ਅਜੇ ਬੁੱਧ ਉਨੀ ਨਿਰਮਲ ਨਹੀਂ ਹੋਏ ਉਹਨਾਂ ਨੂੰ ਉਹ ਚਾਹੀਦੀ ਆ। ਮਨੁੱਖਾਂ ਨੂੰ ਦਾਣੇ ਚਾਹੀਦੇ ਨੇ, ਜਿਹੜੇ ਗੁਰਸਿੱਖ ਲਿਵ ਵਾਲੇ ਉਹਨਾਂ ਨੂੰ ਨਿਰੋਲ ਗੁਰਬਾਣੀ ਦੇ ਅਰਥ ਹੀ ਚਾਹੀਦੇ ਆ। ਉਹ ਕਹਿੰਦੇ ਆਹ ਆਨੰਦ ਹੈ, ਦੂਜੇ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਸਮਝ ਤਾਂ ਆਉਂਦੀ ਨਹੀਂ, ਕਹਿੰਦੇ ਗੱਲਾਂ ਤਾਂ ਚਲੋ ਚੰਗੀਆਂ ਹੋਣਗੀਆਂ ਕਿਉਂਕਿ ਬਾਣੀ ਦੀਆਂ ਤੁਕਾਂ ਪੜ੍ਹਦੇ ਸੀ, ਪਰ ਸਾਡੇ ਤਾਂ ਪੱਲੇ ਕੁਛ ਨਹੀਂ ਪਿਆ, ਬੱਲਾ ਹੈ ਹੀ ਨਹੀਂ ਸੀ, ਪੈਂਦਾ ਕਿੱਥੇ, ਪੱਲਾ ਕਿਤੇ ਐਵੇਂ ਬਣ ਜਾਂਦਾ, ਬਣਾਇਆ ਬਣਾਇਆ ਥੋੜ੍ਹੀ ਦਿੰਦਾ ਕੋਈ ਪੱਲਾ, ਪੱਲੇ 'ਚ ਤਾਂ ਪਊ ਜੀ ਪੱਲਾ ਹੋਊਗਾ, ਪੱਲਾ ਬਣਾਉਣਾ ਪੈਂਦਾ। ਸਤਿਗੁਰਾਂ ਦਾ ਛੇਵਾਂ ਪ੍ਰਮਾਣ ਬਾਣੀ 'ਤੇ, ਗੁਰਬਾਣੀ ਵਰਤੀ ਜਗ ਅੰਤਰ। ਗੁਰੂ ਸਾਹਿਬ ਅਕਾਲ ਪੁਰਖ ਦਾ ਸਰੂਪ ਪ੍ਰਗਟ ਹੋਏ ਅਤੇ ਵਰਤਾਰਾ ਗੁਰਬਾਣੀ ਦਾ ਵਰਤਾਇਆ ਸਾਰੀ ਜਗ੍ਹਾ। ਗੁਰਬਾਣੀ ਅੱਜ ਸੰਸਾਰ ਦੇ ਕੋਨੇ ਕੋਨੇ ਵਿੱਚ ਵਰਤ ਰਹੀ ਹੈ ਗੁਰੂ ਪਿਆਰੇ। ਕੋਈ ਸੰਸਾਰ ਦਾ ਇਹੋ ਜਿਹਾ ਖਲ ਖੁੰਜਾ ਹੈ ਜਿੱਥੇ ਬਾਣੀ ਨਹੀਂ ਗਈ? ਜਿੱਥੇ ਗੁਰਸਿੱਖ ਹੋਣਗੇ ਉੱਥੇ ਬਾਣੀ ਪੜ੍ਹਨ ਵਾਲੀ ਬਾਣੀ ਹੈ ਸਾਰੀ ਜਗ੍ਹਾ, ਔਰ ਜਿੱਥੇ ਗੁਰਸਿੱਖ ਨਹੀਂ ਹੈ ਬਾਣੀ ਤਾਂ ਉੱਥੇ ਵੀ ਹੈਗੀ। ਗੱਲ ਉਪਰੀ ਲੱਗੂਗੀ ਵੀ ਉਹ ਕਿਸ ਤਰ੍ਹਾਂ ਜੀ, ਬਾਣੀ ਦੀਆਂ ਆਵਾਜ਼ਾਂ ਆਕਾਸ਼ ਦੇ ਵਿੱਚ ਸਦਾ ਅਮਰ, ਸਾਰੀਆਂ ਜਿਹੜੀ ਆਵਾਜ਼ ਆ, ਆਵਾਜ਼ ਕਦੀ ਮਰਦੀ ਨਹੀਂ ਹੁੰਦੀ, ਆਕਾਸ਼ ਵਿੱਚ ਘੁੰਮਦੀ ਰਹਿੰਦੀ ਹੈ। ਬਾਣੀ ਤਾਂ ਇੰਨੀ ਫੈਲ ਚੁੱਕੀ ਹੈ ਵਾਤਾਵਰਨ ਵਿੱਚ, ਇਹ ਤਾਂ ਹਰ ਥਾਂ 'ਤੇ ਹੈ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ 'ਤੇ ਨਾਮ ਪਾਏਂਦਾ, ਇਸ ਬਾਣੀ ਤੋਂ ਹੀ ਤੈਨੂੰ ਹਰੀ ਪਰਮੇਸ਼ਰ ਦਾ ਨਾਮ ਮਿਲੇਗਾ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਦੁਆਰਾ ਤੈਨੂੰ ਨਾਮ ਦੀ ਪ੍ਰਾਪਤੀ ਹੋਏਗੀ। ਇਸ ਕਰਕੇ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਇਹਦੀ ਬੜੀ, ਇੱਕ ਜਗ੍ਹਾ ਗੁਰਬਾਣੀ ਦੇ ਗੁਣ ਪ੍ਰਗਟ ਕਰਨ ਵਾਸਤੇ ਅਜਿਹੀ ਤੁਕ ਵੀ ਉਚਾਰਨ ਕਰ ਦਿੱਤੀ ਮਹਾਰਾਜ ਨੇ, ਜਨ ਨਾਨਕ ਬੋਲੇ ਗੁਣ ਬਾਣੀ। ਧਿਆਨ ਦੇਣਾ ਇਹਦੇ 'ਚ, ਮਹਾਰਾਜ ਕਹਿੰਦੇ ਮੈਂ ਬਾਣੀ ਦੇ ਗੁਣ ਬੋਲ ਰਿਹਾ ਕਿ ਬਾਣੀ ਵਿੱਚ ਗੁਣ ਕਿਹੜੇ ਕਿਹੜੇ ਨੇ। ਜਨ ਨਾਨਕ ਬੋਲੇ ਗੁਣ ਬਾਣੀ, ਜਾਂ ਪਰਮਾਤਮਾ ਦੇ ਗੁਣ ਬਾਣੀ ਵਿੱਚ ਬੋਲ ਕੇ ਕਹਿ ਰਿਹਾ ਦੋਨੇ ਅਰਥ ਨੂੰ। ਜਨ ਨਾਨਕ ਬੋਲੇ ਗੁਣ ਬਾਣੀ, ਗੁਰਬਾਣੀ ਹਰ ਨਾਮ ਸਮਾਇਆ। ਕੈਸੀ ਘੁੰਡੀ ਹੈ, ਮਹਾਰਾਜ ਕਹਿੰਦੇ ਮੈਂ ਗੁਣਾਂ ਦਾ ਭਰਪੂਰ ਬਾਣੀ ਬੋਲ ਰਿਹਾ, ਬਾਣੀ ਦੇ ਵਿੱਚ ਨਾਮ ਸਮਾਇਆ ਹੋਇਆ। ਮੈਂ ਦੁੱਧ ਦੇ ਵਿੱਚ ਘੀ ਸਮਾਇਆ ਹੋਇਆ ਨਾ, ਬਨਸਪਤੀ ਵਿੱਚ ਅੱਗ ਸਮਾਈ ਹੋਈ ਹੈ, ਇਉਂ ਗੁਰਬਾਣੀ ਦੇ ਅੱਖਰ ਅੱਖਰ ਵਿੱਚ ਨਾਮ ਸਮਾਇਆ ਹੋਇਆ। ਅੱਜ ਸਹਿਜ ਪਾਠ, ਅਖੰਡ ਪਾਠ, ਜਪਜੀ ਦੇ ਪਾਠ, ਸੁਖਮਣੀ ਦੇ ਪਾਠ ਕਿਉਂ ਕੀਤੇ ਜਾਂਦੇ ਆ? ਜਿਹਨਾਂ ਲੋਕਾਂ ਨੂੰ ਇਹ ਕੰਮ ਵਾਧੂ ਲੱਗਣ ਲੱਗ ਪਿਆ, ਅਸਲ ਦੇ ਵਿੱਚ ਸੰਸਾਰ ਦੇ ਵਿੱਚ ਉਹ ਵਾਧੂ ਆਪ ਨੇ, ਲੋੜ ਨਹੀਂ ਉਹਨਾਂ ਦੀ ਸੰਸਾਰ ਨੂੰ, ਵਾਧੂ ਤਾਂ ਉਹ ਨੇ। ਇਹ ਕੰਮ ਵਾਧੂ ਥੋੜ੍ਹੀ ਹੈ, ਤਾਂ ਕੰਮ ਕਰਨ ਵਾਲਾ। ਜਿਹਨੇ ਕਦੇ ਨਾ ਅੰਮ੍ਰਿਤ ਛਕਿਆ ਅਤੇ ਨਾ ਛਕਣ ਦੀ ਇੱਛਾ ਰੱਖਦਾ, ਉਹ ਫਿਰ ਦੂਜੇ ਦੇ ਕਿਰਪਾਨ ਪਾਈ ਦੇਖ ਕੇ ਕਹਿੰਦਾ ਲੈ ਉਹ ਫਲਾਣਾ ਤੂੰ ਵੀ ਕਿਰਪਾਨ ਪਾਈ ਫਿਰਦਾ। ਕਿਰਪਾਨ ਕਿਸੇ ਨੇ ਪਾਈ ਆ, ਚੁਭਦੀ ਕਿਸੇ ਹੋਰ ਦੀ ਆ, ਦੱਸੋ ਕਿੱਡੀ ਕਿੱਡੀ ਵੱਡੀ ਗੱਲ ਹੈ। ਤੂੰ ਨਹੀਂ ਪਾਉਣੀ ਨਾ ਪਾ, ਤੈਨੂੰ ਤਕਲੀਫ ਦੱਸ ਕਾਹਦੀ ਹੋ ਗਈ, ਇਹ ਕੋਈ ਬਾਤ ਥੋੜ੍ਹੀ ਬਣਦੀ ਹੈ। ਬਾਣੀ ਦਾ ਪਾਠ ਕੋਈ ਕਰਦਾ, ਲਓ ਜੀ ਇਹ ਬਾਣੀ ਇਹ ਪੜ੍ਹੀ ਜਾਂਦੇ ਹੈ, ਇਹ ਅਖੰਡ ਪਾਠ ਹੀ ਕਰੀ ਜਾਂਦੇ ਹੈ। ਬਹੁਤ ਗੱਲਾਂ ਐਸੀਆਂ ਜਿਹੜੀਆਂ ਅਸੀਂ ਅਣਜਾਣ ਪਣੇ ਚ ਕਹਿੰਦੇ ਹਾਂ। ਕੋਟ ਪੁੰਨ ਸੁਣ ਗੁਰ ਕੀ ਬਾਣੀ, ਕਰੋੜਾਂ ਪੁੰਨ ਪੈਦਾ ਕਰਨ ਵਾਲੀ ਹੈ। ਕਈ ਕੋਟ ਕੇ ਜਗ ਫਲਾ ਸੁਣ ਗਾਵਨ ਹਾਰੇ ਰਾਮ, ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ। ਬਾਣੀ ਸੁਣਨ ਦਾ ਅਤੇ ਸੁਣਾਉਣ ਦਾ ਉਹ ਮਹਾਤਮਾ ਜਿਹੜਾ ਜੱਗਾਂ ਵਿੱਚ ਨਹੀਂ ਮਿਲਦਾ। ਇਹ ਤਾਂ ਹੈਰਾਨੀ ਦੀ ਬਾਤ ਹੈ, ਜਿਹੜੇ ਗੁਰੂ ਨਾਨਕ ਦੀ ਬਾਣੀ ਨੂੰ ਪਿੱਠ ਦੇ ਕੇ ਫਿਰ ਵੀ ਕਹਿਣ ਵੀ ਹਮਨ ਕਰਨ ਦੇ ਨਾਲ ਹੀ ਖਾਨੇ ਰੱਬ ਪ੍ਰਗਟ ਹੋ ਜੂਗਾ ਭੁਲੇਖੇ ਦੇ ਵਿੱਚ, ਇਦੋਂ ਵੱਡਾ ਹਮਨ ਕਿਹੜਾ? ਗੁਰਬਾਣੀ ਜਿਹੜੀ ਹੈ ਸਰਵੋਤਮ ਹੈ, ਸਤਿਗੁਰਾਂ ਦੀ ਪਾਵਨ ਬਾਣੀ। ਕਰੋੜਾਂ ਜੱਗ ਜਿਹੋ ਜਿਹਾ ਇੱਕ ਜੱਗ ਨਹੀਂ ਕਰ ਸਕਦੇ। ਦੁਆਪਰ ਦੇ ਵਿੱਚ ਜਿਹੜਾ ਜੱਗ ਹੋਇਆ ਸੀ, ਜਿਹਦੇ 'ਚ ਬ੍ਰਹਮ ਗਿਆਨੀ ਦੇ ਚਰਨ ਪੈਣ ਤੋਂ ਸਫਲਾ ਹੋਇਆ ਵਾਲਮੀਕ ਦੇ, ਕਹਾਣੀ ਹੈ ਸਾਹਮਣੇ। ਅਤੇ ਉਹ ਜੇ ਅਸ਼ਮੇਧ ਜੱਗ, ਇੱਕ ਜੱਗ ਹਿੰਦੁਸਤਾਨ ਦਾ, ਭਾਰਤ ਦਾ ਸਮਰਾਟ ਮਹਾਰਾਜਾ ਧਰਮਪੁੱਤਰ ਯੁਧਿਸ਼ਟਰ ਦਿੱਲੀ ਦੇ ਤਖ਼ਤ 'ਤੇ ਬੈਠਾ ਹੈ, ਔਰ ਯੁੱਗ ਅਵਤਾਰ ਭਗਵਾਨ ਕ੍ਰਿਸ਼ਨ ਵਿਸ਼ਨੂੰ ਦੇ 24 ਅਵਤਾਰਾਂ ਵਿੱਚੋਂ 16 ਕਲਾਂ ਸੰਪੂਰਨ ਫਲਿਆ, ਪੂਰੇ ਅਵਤਾਰਾਂ ਦੇ ਵਿੱਚੋਂ ਜੋ ਹੈ ਉਹ ਜੱਗ ਕਰਾਉਣ ਵਿੱਚ ਸਹਾਇਤਾ ਕਰਨ ਵਾਲੇ ਨੇ। ਫਿਰ ਵੀ ਜੱਗ ਸੰਪੂਰਨ ਨਹੀਂ ਸੀ ਹੁੰਦਾ, ਸੰਖ ਘੜਿਆਲ ਨਹੀਂ ਸੀ ਵੱਜਦੇ, ਅਤੇ ਬਹੁਤ ਮੁਸ਼ਕਲ ਦੇ ਨਾਲ ਫਿਰ ਵੀ ਜੱਗ ਸੰਪੂਰਨ ਕਿਵੇਂ ਹੁੰਦਾ? ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਹੇ ਪਾਂਡਵੋ, ਜੱਗ ਸੰਪੂਰਨ ਤਾਂ ਹੋਏਗਾ ਕੋਈ ਸਮਦ੍ਰਿਸ਼ਟੀ ਵਾਲਾ। ਇਹ ਬਾਤ ਸਮਝਣ ਵਾਲੀ ਹੈ। ਮਹਾਤਮਾ ਤਾਂ ਬਹੁਤ ਆ ਗਏ ਰੋਟੀਆਂ ਖਾ ਕੇ, ਆਸ਼ੀਰਵਾਦਾਂ ਦੇ ਗਏ ਤੁਹਾਨੂੰ, ਬ੍ਰਾਹਮਣ ਵੀ ਬਥੇਰੇ ਆ ਗਏ ਹਿੰਦੁਸਤਾਨ ਦੇ, ਚੌੜੇ ਹੋ ਗਏ, ਖੀਰਾਂ ਖਾ ਗਏ ਥਾਲੀਆਂ ਭਰ ਭਰ ਕੇ ਵੀ, ਪਰ ਬਾਤ ਇਹ ਹੈ ਇੱਕ ਨਹੀਂ ਘੜਿਆਲਾਂ ਵੱਜਣੀਆਂ, ਘੜਿਆਲਾਂ ਵੱਜਣੀਆਂ ਕਿਸੇ ਸਮਦ੍ਰਿਸ਼ਟੀ ਵਾਲੇ ਦੇ ਭੋਜਨ ਛਕਣ, ਜਿਹਦੀ ਦ੍ਰਿਸ਼ਟੀ ਦੇ ਵਿੱਚ ਕੋਈ ਵਿਕਾਰ ਨਾ ਹੋਵੇ, ਜਿਹਦੀ ਦ੍ਰਿਸ਼ਟੀ ਅਦਵੈਸ਼ ਨਾ ਹੋਵੇ। ਕਹਿੰਦੇ ਜੀ ਸਾਨੂੰ ਤਾਂ ਹੁਣ ਪਤਾ ਨਹੀਂ ਵੀ ਐਸਾ ਕੌਣ ਹੈ, ਇਹ ਤਾਂ ਹੁਣ ਜਿਹਦੇ ਕੋਲ ਅੱਖਾਂ ਨੂੰ ਉਹੀ ਦੇਖ ਸਕਦਾ। ਭਗਵਾਨ ਜੀ ਤੁਸੀਂ ਦੱਸੋ, ਅਸੀਂ ਤਾਂ ਜਿੰਨੇ ਲੱਭ ਕੇ ਲਿਆਉਂਦੇ ਸਾਨੂੰ ਤਾਂ ਸਾਰੇ ਚੰਗੇ ਲੱਗਦੇ ਸੀ। ਕਹਿੰਦੇ ਪੁੰਨ ਤਾਂ ਹੈ ਇਹਨਾਂ ਨੂੰ ਖਵਾਉਣ ਦਾ ਵੀ, ਪਰ ਜਿਹੜਾ ਕੁਛ ਕਾਰਿਆ ਤੁਸੀਂ ਕਰਨਾ ਚਾਹੁੰਦੇ ਨੇ ਉਹ ਨਹੀਂ ਹੈ। ਪੁੰਨ ਤਾਂ ਕਿਸੇ ਕੁੱਤੇ ਨੂੰ ਰੋਟੀ ਪਾ ਦੇ ਉਹਦਾ ਵੀ ਹੈ, ਕੀੜਿਆਂ ਨੂੰ ਦਾਣੇ ਪਾ ਦੇ ਉਹਦਾ ਵੀ ਹੈਗਾ, ਜਾਨਵਰਾਂ ਨੂੰ ਦਾਣੇ ਪਾ ਦੇ ਉਹਦਾ ਵੀ ਹੈਗਾ, ਪਸ਼ੂਆਂ ਨੂੰ ਦੇ ਦਿਓ ਉਹਨੂੰ ਉਹਦਾ ਵੀ ਹੈ, ਮਨੁੱਖ ਦੀ ਤਾਂ ਬਾਤ ਹੀ ਛੱਡੋ। ਨਾਮ ਜਪਣ ਵਾਲੇ ਨੂੰ ਖਵਾਉਣਾ ਤਾਂ ਬਹੁਤ ਮਹਾਨਤਾ ਦੀ ਬਾਤ ਹੈ, ਪਰ ਜੋ ਕੁਛ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਹੋਏਗਾ। ਭਗਵਾਨ ਜੀ ਨੇ ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹਿ ਛਪੈ, ਇੱਕ ਲੁਕੇ ਹੋਏ ਭਗਤ ਨੂੰ ਪ੍ਰਗਟ ਕਰਨਾ ਸੀ, ਜੀ ਤੋਂ ਜਾਤੀ ਵਿਤਕਰੇ ਕਰਕੇ ਲੋਕ ਘਿਰਨਾ ਕਰਦੇ ਸੀ। ਬਾਲਮੀਕ ਸੁਪਚਾਰੋ ਤਰਿਓ, ਬਧਕ ਤਰੇ ਵਿਚਾਰੇ। ਕਹਿੰਦੇ ਵੀ ਬਾਲਮੀਕ ਹੈ, ਠੀਕ ਹੈ ਜੀ। ਬਾਲਮੀਕ ਨੂੰ ਜਾ ਕੇ ਨਿਮੰਤਰਣ ਦੇਣੇ ਆ, ਭੇਜੇ ਅਰਜਨ, ਗਿਆ ਭੀਮਸੈਨ, ਨਕੁਲ ਗਿਆ, ਸਹਿਦੇਵ ਗਿਆ, ਸਾਰੇ ਗਏ ਵਾਰੀ ਵਾਰੀ, ਧਰਮਪੁੱਤ ਯੁਧਿਸ਼ਠਰ ਗਿਆ, ਤਾਂ ਜਵਾਬ ਸਾਰਿਆਂ ਨੂੰ ਇੱਕੋ ਹੀ ਦਿੱਤਾ। ਉਹ ਕਹਿੰਦੇ ਰਾਜ ਅੰਨ ਰਕਤ ਬਰਾਬਰ, ਸਾਧੂ ਵਾਸਤੇ ਰਾਜੇ ਦਾ ਅੰਨ ਖਾਣਾ ਕਿਸੇ ਪਸ਼ੂ ਦਾ ਖੂਨ ਪੀਣ ਦੇ ਬਰਾਬਰ ਹੈ, ਜਿਹਦੀ ਕਿਰਤ ਠੀਕ ਨਾ ਹੋਵੇ। ਇਹ ਰਾਜਿਆਂ ਦਾ ਅੰਨ ਹੈ, ਮੈਂ ਕਿਉਂ ਖਾਵਾਂ? ਇਹਦੇ ਖਾਣ ਨਾਲ ਮੇਰੇ ਪੁੰਨ ਨਸ਼ਟ ਹੋਣਗੇ, ਤੁਹਾਨੂੰ ਤਾਂ ਚਲੋ ਮਿਲੂਗਾ ਲਾਭ, ਪਰ ਮੈਨੂੰ ਤਾਂ ਘਾਟਾ ਪਊਗਾ ਨਾ, ਇਸ ਕਰਕੇ ਮੈਂ ਨਹੀਂ ਘਾਟਾ ਪਾਉਣਾ। ਜਾਓ ਜਿੱਧਰੋਂ ਆਇਆ, ਮੈਂ ਨਹੀਂ ਖਾਂਦਾ। ਹੱਦ ਹੋ ਗਈ। ਜਿੱਥੇ ਸਾਧਾਂ ਦੇ ਮਨ 'ਚ ਚਾਅ ਪੈਦਾ ਹੁੰਦਾ ਸੀ ਵੀ ਰਾਜੇ ਦੇ ਜਾ ਕੇ ਭੋਜਨ ਛਕਣਾ, ਅਤੇ ਇੱਕ ਸਾਧ ਇਹੋ ਜਿਹਾ ਟੱਕਰਾ ਜਿਹੜਾ ਕਹਿੰਦਾ ਮੈਂ ਜਾਣਾ ਹੀ ਨਹੀਂ ਤੇਰੇ, ਜਵਾਬ ਮਿਲ ਗਿਆ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਜੱਗ ਸਫਲ ਹੋਣਾ ਨਹੀਂ, ਇਹ ਜੀ ਫਿਰ ਕੀ ਕੀਤਾ ਜਾਏ। ਦ੍ਰੋਪਦੀ ਹੱਥ ਜੋੜ ਕੇ ਕਹਿਣ ਲੱਗੀ, ਜੇ ਮੈਨੂੰ ਆ ਗਿਆ ਦਿਓ, ਲੈ ਅਸੀਂ ਪੰਜ ਜਾ ਆਏ, ਜਿਹੜਾ ਕੰਮ ਬੰਦੇ ਨਹੀਂ ਕਰ ਸਕੇ ਤਾਂ ਤੂੰ ਕਿੱਥੋਂ ਕਰ ਲੈਂਗੀ। ਕਹਿਣ ਲੱਗੀ ਜੀ ਦੇਖੋ, ਇਹ ਤਾਂ ਬੁੱਧ ਹੈ ਆਪਣੀ ਆਪਣੀ, ਜੇ ਈਸ਼ਵਰ ਦੀ ਦਇਆ ਹੋਈ, ਭਗਵਾਨ ਦੀ ਹੋਈ, ਤਾਂ ਇਹ ਕਾਰਜ ਹੋ ਜਾਏਗਾ, ਕਿਉਂਕਿ ਮੈਂ ਆਪਣੇ ਪਿਤਾ ਦੇ ਘਰ ਸਤਸੰਗਤ ਦੇ ਵਿੱਚ ਕੋਈ ਗੱਲ ਸੁਣੀ ਸੀ ਜਿਹੜੀ ਅੱਜ ਮੈਨੂੰ ਕੰਮ ਦੇਗੀ। ਇੱਥੇ ਬੋਲੋ ਸਮੱਸਿਆ ਕੀ ਹੈ, ਵੀ ਕਿਉਂ ਨਹੀਂ ਆਉਂਦਾ? ਉਹ ਕਹਿੰਦਾ ਵੀ ਰਾਜ ਅੰਨ ਜਿਹੜਾ ਇਹਦੇ ਵਿੱਚ ਹੁੰਦਾ ਦੋਸ਼, ਮੈਨੂੰ ਲੱਗੂ ਪਾਪ, ਮੈਨੂੰ ਪਊ ਘਾਟਾ, ਇਹ ਘਾਟੇ ਵਾਸਤੇ ਵੀ ਮੈਂ ਪਹਿਲਾਂ ਪੁੰਨ ਲੈਣੇ ਆ, ਕਿ ਵੀ 101 ਅਸ਼ਮੇਧ ਜੱਗ ਦਾ ਫਲ ਮੈਨੂੰ ਦਿਓ ਪਹਿਲਾਂ, ਫਿਰ ਤੁਹਾਡੀ ਰੋਟੀ ਖਾਣ ਆਊਂਗਾ। ਦੇਖੋ ਸਾਧੂ ਦੀ ਬਿਰਤੀ ਕਿੱਥੇ ਖੜੀ ਹੈ। ਕਹਿੰਦਾ ਜਿਹੜਾ ਪਾਪ ਲੱਗੂਗਾ ਉਹ ਫਿਰ ਇਹਨਾਂ ਪੁੰਨਾਂ ਨਾਲ ਲਾ ਦੂੰ, ਵੀ ਤਾਂ ਕਿ ਬਰਾਬਰ ਤਾਂ ਹੋ ਜਾਏ ਕੰਮ। ਕਹਿੰਦੇ ਮਹਾਰਾਜ, ਇੱਕ ਜੱਗ ਨਹੀਂ ਹੋਇਆ, 101 ਕਿੱਥੋਂ ਦੇ ਦੋਗੇ? ਇਸ ਕਰਕੇ ਤੁਸੀਂ ਇੱਥੇ ਹੀ ਬੈਠੋ, ਫਿਰ ਸਾਡਾ ਤਾਂ ਇੱਕ ਨਹੀਂ ਸਿਰੇ ਚੜ੍ਹਿਆ, ਤੁਹਾਨੂੰ ਕਿੱਥੋਂ ਦੇ ਦਈਏ ਅਸੀਂ 101? ਨਹੀਂ ਜਾਓ, ਗੱਡੇ ਨਾਲ ਕੱਟਾ ਬੰਨਤਾ ਉਹਨੇ, ਦੇ ਤਾਂ ਦਿੰਦੇ ਭਾਈ, ਆ ਕੱਟਾ ਬੰਨਿਆ ਹੋਇਆ, ਹੁਣ ਆ ਗਿਆ ਕੱਟਾ ਖੋਲ੍ਹਣ ਵਾਲਾ। ਕਹਿੰਦਾ ਕੋਈ ਨਹੀਂ, ਕੱਟਾ ਖੋਲ੍ਹ ਕੇ ਕਿੱਲੇ ਬੰਨ ਦਿੰਦੇ ਹਾਂ। ਆਖੇ ਗੱਡੇ ਨਾਲ ਕੱਟਾ ਬੰਨਿਆ ਸੀ, ਲੋਕ ਟਾਲ ਨੂੰ ਵੀ ਨਹੀਂ ਜਾਣਦੇ। ਸਾਧੂ ਟਾਲਦਾ, ਉਹਨੇ ਸ਼ਰਤ ਉਹੀ ਜਿਹੀ ਰੱਖ ਦਿੱਤੀ ਜਿਹੜੀ ਉਹ ਦੇ ਨਹੀਂ ਸਕਦੀ। ਦ੍ਰੋਪਦੀ ਕਹਿੰਦੀ ਮੈਂ ਇਹ ਸ਼ਰਤ ਪੂਰੀ ਕਰਾਂਗੀ। ਮੈਂ ਤੂੰ ਕਿੱਥੋਂ ਕਰੇਗੀ, ਇਹ ਤੁਹਾਨੂੰ ਕੀ ਲੈਣਾ? ਕਬੀਰ, ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ, ਪਾਛੇ ਪਵਨ ਦੀਜੇ, ਆਗੇ ਹੋਏ ਸੋ ਹੋਏ। ਕਦਮਾਂ ਦੇ ਨਾਲ ਨਾਮ ਜਪਦੀ ਗਈ ਪੂਰੀ ਸ਼ਰਧਾ, ਇਹ ਪਰਮਾਤਮਾ, ਹੇ ਈਸ਼ਵਰ, ਤੇਰਾ ਹੀ ਸਰੂਪ ਹੈ ਜਿਹਦੇ ਕੋਲ ਮੈਂ ਜਾ ਰਹੀ ਹਾਂ। ਇਉਂ ਸਮਝ ਲੈ ਕਿ ਇੱਕ ਧੀ ਆਪਣੇ ਬਾਪ ਦੇ ਕੋਲ ਜਾ ਰਹੀ ਹੈ ਕੁਛ ਬੇਨਤੀ ਕਰਨ ਵਾਸਤੇ। ਗਈ, ਜਾ ਕੇ ਬੇਨਤੀ ਕੀਤੀ, ਮਹਾਰਾਜ ਮੈਂ ਧਰਮਪੁੱਤਰ ਯੁਧਿਸ਼ਠਰ ਦੀ ਪਤਨੀ ਹਾਂ, ਉਹ ਭਗਵਾਨ ਕ੍ਰਿਸ਼ਨ ਮੈਨੂੰ ਬੜੇ ਮਾਣ ਨਾਲ ਭੈਣ ਕਹਿੰਦੇ ਹੈ, ਸਖੀ ਭੈਣ ਨਾਲੋਂ ਵੱਧ ਪਿਆਰ ਦਿੰਦੇ ਹੈ, ਮੈਂ ਤੁਹਾਡੀਆਂ ਧੀਆਂ ਵਰਗੀ ਹਾਂ, ਪਿਤਾ ਜੀ ਚਲੋ ਚਰਨ ਪਾ ਦਿਓ। ਬੇਟਾ, ਮੈਂ ਤੇਰੇ ਪਤੀਆਂ ਨੂੰ ਕਹਿ ਦਿੱਤਾ ਸੀ ਵੀ ਮੈਂ ਜਾਣ ਨੂੰ ਤਾਂ ਤਿਆਰ ਹਾਂ, 101 ਜੱਗ ਦਾ ਮਹਾਤਮ ਦੇ ਦਿਓ, ਮੈਂ ਚੱਲਦਾ। ਉਹ ਕਹਿਣ ਲੱਗੀ ਜੀ ਵੱਧ ਚਾਹੀਦਾ, ਉਹ ਵੱਧ ਵੀ ਲੈ ਲਓ, 101 ਨਾਲ ਜੇ ਸਰਦਾ ਹੈ ਇਹ ਤਾਂ ਦੇ ਹੀ ਦਿਉਂਗੀ ਮੈਂ, ਪਰ ਜੇ ਇੱਦੋਂ ਵੱਧ ਚਾਹੀਦਾ ਉਹ ਵੀ ਦੇ ਦੂੰ। ਰਿਖੀ ਸੋਚਣ ਲੱਗਾ ਇਹ ਗੱਲ ਕਿਹੜੀ ਹੋਈ, ਕਹਿੰਦਾ ਹੈਂ, ਇਹ ਤੇਰੇ ਪਤੀ ਤਾਂ ਕਹਿੰਦੇ ਸੀ 101 ਨਹੀਂ ਹੋਇਆ, ਕਹਿੰਦੀ ਉਹਨਾਂ ਤੋਂ ਨਹੀਂ ਹੋਇਆ, ਮੈਂ ਕੀਤੇ ਹੋਇਆ, ਔਰ ਮੈਂ ਤਾਜ਼ੇ ਤਾਜ਼ੇ ਹੁਣ ਜੱਗ ਕੀਤੇ, ਅੱਜ ਉਹਨਾਂ ਦੇ ਵਿੱਚੋਂ ਜਿੰਨੇ ਕਹੋ ਦੇ ਦਿਆਂਗੇ। ਕਿਹੜਾ ਜੱਗ ਕੀਤਾ? ਕਹਿਣ ਲੱਗੀ ਮਹਾਰਾਜ, ਮੈਂ ਸਤਸੰਗ ਵਿੱਚ ਸੁਣਿਆ ਸੀ ਆਪਣੇ ਪਿਤਾ ਦੇ ਘਰ ਕਿ ਜਿਸ ਵੇਲੇ ਕਿਸੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਦੇ ਤਤਵੇਤੇ ਦੇ ਦਰਸ਼ਨ ਕਰਨ ਲਈ ਕੋਈ ਜਾਵੇ, ਇੱਕ ਇੱਕ ਕਦਮ ਦੇ ਨਾਲ ਕਰੋੜਾਂ ਸਮੇਤ ਜੱਗਾਂ ਦਾ ਫਲ ਮਿਲ ਜਾਂਦਾ ਹੈ। तुलसी संतन को मिलने जाइए, तज माया अभिमान ज्यों ज्यों पग आगे धरै फल कोट के जग समान। जां तां कहो भी यह सिद्धांत गलत है, जे मैनू 101 जग का महात्म थोड़े चरणों च आउण तो मिलिया 101 तुसी रख दिओ ते बाकी मेरी झोली पा दिओ। महात्मा ने सोचे तो सौदा महंगा पै गया बहुत ज्यादा, घाटे वाला सौदा। कहने बीबी चल हूँ आप महात्मा के लैण देन की गल नहीं करते, मैं चलदा तेरे नाल, कहिंदी जी आ जाओ। उत्थे भी ये बात प्रगट होई, जदों कोई गुरु नानक दे, वह तो एक ऋषि सी, एक संत सी, जिस गुरु के चरणों में आने प्रतख गुरु नानक मन के कोई इस दरबार में आवे, सच यह है कि करोड़ा असमेत जगां दा महात्म एक एक कदम दे नाल मिलदा है। श्रद्धा की लोड़ है, ये बाणी की महानता है। इस करके साहस जी फिर उन्होंने देखा भी यह समदृष्टि किवें है, इम्तिहान होया समदृष्टि का। खीर कड़ा सब्जी जिन्ना कुछ मिली गया सब एक थाई एको ही बाटे च, कहिंदे दी च पाई जाओ पर पाओ थोड़ा थोड़ा। महाराज 36 प्रकार के भोजन है, ये एक थाई कट्ठे कर ले, कहिंदे खाना मैं आ। अच्छा जी इउं दसो, जिहड़ा तुसीं खाना खांदे हो वह अलग अलग पेट दे च पिया रहिंदा थोड़े एक एक हिस्से दे विच, पेट च इकट्ठा नहीं हुंदा? मैं जनी पहले ही इकट्ठा कर लिया, थोड़े बाद इकट्ठा हुंदा है, थोनू की देख लो खाने वाले की मर्जी है किवें करे। महाराज ठीक खाओ, खादा। ये भगवान कृष्ण जी ने पूछया, महात्मा जी ये ऐसा क्यों किया, इहदा कुछ थोड़ा जिहा खुलासा कर दिओ। उन्हें दसिया कि भोजन दियां गृहस्थी इन्नियां गुराइयां खा सकदा है, ये गृहस्थी वास्ते आ विधान है बुरकियां। साधु ने इन्नियां गुराइयां छकनियां ने जिन्हें तपस्या ही करनी है, मैं गुराइयां खानियां सी इन्नियां ते पदार्थ सी बाला ते इकट्ठा करके भोग लवाउण विच दिक्कत सी, इस करके मैनू सारा रला के छकना पिया, गुराइयां उन्नियां लैणियां सी। इसका सिद्धांत की है कि जिहड़ी गुरबाणी है, कई कोटक जग फला सुन गावन हारे राम, कई कोटक करोड़ा असमेत जगां दा फल, कोट पुन सुन गुर की बाणी पढ़े जां सुने, महत्व भी बराबर है। सुन वाले नूं भी करोड़ा, सुनाउण वाले नूं भी करोड़ा। पर समझ के होवे बात, ਸ਼ਰਧਾ ਹੋਵੇ। ਇਹ ਨਾ ਹੋਵੇ ਅਖੰਡ ਪਾਠ ਕਰਾਉਣ ਵਾਲਾ ਤਾਂ ਸੁੱਖ ਲਾਉਣ ਵਾਸਤੇ ਆਇਆ, ਅਤੇ ਪਾਠੀ ਸਿੰਘਾਂ ਨੂੰ ਇਹ ਵੀ ਆਪਣੇ ਪੈਸੇ ਬਣਦੇ ਨੇ, ਵੀ ਕੰਮ ਤਾਂ ਦੋਨੇ ਪਾਸਿਓਂ ਸੂਤ ਹੈ, ਉਹਦੀ ਸੁੱਖ ਲੈ ਗਈ ਉਹਦੇ ਪੈਸੇ ਬਣ ਗਏ ਕੰਮ ਤਾਂ ਠੀਕ ਹੋ ਗਿਆ, ਪਰ ਉਹ ਨਹੀਂ ਹੋਇਆ ਜਿਹੜਾ ਗੁਰੂ ਕਹਿੰਦੇ ਆ। ਸਤੀ ਦੇ ਸੰਤੋਖੀ ਖਾਏ, ਜੋ ਪਰਾਲਭ ਦੇ ਵਿੱਚ ਹੈ ਉਹ ਤਾਂ ਤੁਹਾਨੂੰ ਮਿਲਦਾ ਰਹਿ ਜਾਏਗਾ। ਪਾਠੀ ਸਿੰਘਾਂ ਨੂੰ ਅਹਿਰਖ ਬਾਤ ਨਾ ਕੀ ਜਾਏ ਰੇ ਮਨ ਸੁਕਿਰਤ ਕਰ ਲਈ ਜਾਏ। ਇਸ ਕਰਕੇ ਸਤਿਗੁਰਾਂ ਦੀ ਬਾਣੀ ਪੜ੍ਹ ਕੇ ਝਗੜਾ ਨਹੀਂ ਕਰਨਾ ਵੀ ਇੰਨੇ ਦੇ ਦਿਓ, ਐਸਾ ਨਹੀਂ ਕਰਨਾ, ਪਾਪ ਹੋ ਜਾਏਗਾ। ਉਹ ਦੇਣ ਵਾਲਿਆਂ ਨੇ ਹੱਥ ਨਹੀਂ ਘੁੱਟਣਾ, ਦੋਨੇ ਪਾਸੇ ਕੰਮ ਵਿਗੜਦਾ। ਇਸ ਕਰਕੇ ਸਤਿਗੁਰੂ ਦੀ ਜਿਹੜੀ ਬਾਣੀ ਹੈ, ਮਹਾਰਾਜ ਸਾਹਿਬ ਕਹਿੰਦੇ ਇਸ ਬਾਣੀ ਦੇ ਨਾਲ ਸੰਸਾਰ ਦੇ ਵਿੱਚ ਕਰੋੜਾਂ ਪੁੰਨ ਪੈਦਾ ਹੁੰਦੇ ਨੇ। ਸਿੱਖਾ ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ 'ਤੇ ਹਰ ਨਾਮ ਪੈਂਦਾ। ਜਨ ਨਾਨਕ ਬੋਲੇ ਗੁਣ ਬਾਣੀ, ਗੁਰਬਾਣੀ ਹਰ ਨਾਮ ਸਮਾਇਆ। ਫਿਰ ਅੱਗੇ ਪ੍ਰਮਾਣ ਹੈ ਕਿ ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ, ਸਤਿਗੁਰਾਂ ਦੇ ਰਸਨਾਂ ਤੋਂ ਬੋਲੇ ਹੋਏ ਅੰਮ੍ਰਿਤ ਵਚਨ, ਉਹਨਾਂ ਨੂੰ ਗੁਰਬਾਣੀ ਕਿਹਾ ਜਾਂਦਾ ਹੈ। ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ, ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੈ। ਇਹ ਅੰਮ੍ਰਿਤ ਗੁਰੂ ਨੇ ਬੋਲਿਆ, ਉਹੀ ਅੰਮ੍ਰਿਤ ਜਦੋਂ ਸਿੱਖ ਆਪਣੀ ਰਸਨਾ 'ਤੇ ਲਿਆਏਗਾ, ਕਿਉਂਕਿ ਗੁਰ ਰਸਨਾ ਅੰਮ੍ਰਿਤ ਬੋਲਦੇ ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿਨਾਂ ਭੁੱਖ ਸਭ ਜਾਵੇ। ਇਸ ਕਰਕੇ ਸਤਿਗੁਰੂ ਦੀ ਜੋ ਬਾਣੀ ਹੈ, ਇਹ ਸਤਿਗੁਰੂ ਦਾ ਸਾਕਸ਼ਾਤ ਸਰੂਪ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਜਿੱਥੇ ਕਿਹਾ ਸਤਿਗੁਰੂ ਕੀ ਬਾਣੀ ਸਤ ਕਰ ਮਨ ਹੋ, ਇਉਂ ਆਤਮ ਰਾਮੇ ਲੀਨਾ ਹੈ। ਅਗਰ ਬਾਣੀ ਨੂੰ ਸਤ ਕਰਕੇ ਮੰਨੇਗੋ ਤਾਂ ਉਸ ਵੇਲੇ ਆਤਮਾ ਦੀ ਸਿਖਿਆਤਾਕਾਰ ਹੋ ਜਾਏਗੀ, ਰਾਮ ਰੂਪ ਹੋ ਕੇ ਤੁਹਾਡਾ ਆਤਮਾ ਤੁਹਾਨੂੰ ਦਰਸ਼ਨ ਦੇਗਾ, ਆਤਮਕ ਦਰਸ਼ੀ ਬਣ ਜਾਓਗੇ ਇਸ ਬਾਣੀ ਦੇ ਪ੍ਰਤਾਪ ਨਾਲ। ਅਤੇ ਅਖੀਰਲਾ ਪ੍ਰਮਾਣ ਦੇ ਕੇ, ਪ੍ਰਮਾਣ ਤਾਂ ਹੋਰ ਵੀ ਰਹਿ ਗਏ ਪਰ ਹੁਣ ਸਮਾਪਤੀ ਕਰੀਏ, ਸਮਾਪਤੀ ਦੇ ਨੇੜੇ ਆ ਗਿਆ ਸਮਾਂ। ਮਿਸਰੀ ਅਤੇ ਮਦ ਮਦਰ ਹੈ, ਬੜਾ ਸੌਖਾ ਜਿਹਾ ਪ੍ਰਮਾਣ ਹੈ। ਮਿਸਰੀ ਜਿਹੜੀ ਹੈ ਮਿੱਠੀ ਹੈ, ਬਾਕੀ ਦੇ ਪਦਾਰਥਾਂ 'ਚ ਮਿਸਰੀ ਦੀ ਇੱਕ ਮਹਾਨਤਾ ਹੈ। ਮਿਸਰੀ ਦਾ ਇੱਕ ਸ਼ਰਬਤ ਆਲੌਤੀ ਕਾ ਜੈਸੇ ਭਿਆ ਬਰੇਡਾ, ਇਹ ਮਿਸਰੀ ਤੋਂ ਬਣੇ ਹੋਏ ਇੱਥੇ ਸ਼ਰਬਤ ਦੀ ਗੱਲ ਕੀਤੀ ਹੋਈ ਹੈ, ਅਲੌਤੀ ਮਿਸਰੀ ਨੂੰ ਕਹਿੰਦੇ ਨੇ, ਜਿਨ ਪੀਆ ਤਿੰਨ ਜਾਣਿਆ। ਮਿਸਰੀ ਅਤੇ ਮਦ ਮਦਰ ਹੈ, ਮਿੱਠੀਆਂ ਚੀਜ਼ਾਂ ਦੀ ਇੱਕ ਲਿਸਟ ਦਿੱਤੀ ਹੈ, ਬਾਕੀ ਚੀਜ਼ਾਂ ਨੂੰ ਮਿਸਰੀ ਮਿੱਠੀ ਹੈ, ਕਹਿੰਦੇ ਮਿਸਰੀ ਤੋਂ ਸ਼ਹਿਦ ਮਿੱਠਾ ਹੈ। ਖਾ ਕੇ ਦੇਖੋ, ਮਿਸਰੀ ਨਾਲੋਂ ਸ਼ਹਿਦ ਜਿਹੜਾ ਮਖਿਆਲ, ਇਹ ਮਿੱਠਾ ਹੈ ਸ਼ਹਿਦ। ਮਿਸਰੀ ਅਤੇ ਮਦ ਮਦਰ ਹੈ, ਮਦ ਅਤੇ ਸੁਧਾ ਸਮਾਨ, ਮਦ ਅਤੇ ਸੁਧਾ ਮਹਾਨ। ਮਿਸਰੀ ਨਾਲੋਂ ਸ਼ਹਿਦ ਮਿੱਠਾ ਅਤੇ ਸ਼ਹਿਦ ਦੇ ਨਾਲੋਂ ਅੰਮ੍ਰਿਤ ਮਿੱਠਾ ਹੈ। ਮਿਸਰੀ ਅਤੇ ਮਦ ਮਦਰ ਹੈ, ਮਦ ਅਤੇ ਸੁਧਾ ਮਹਾਨ, ਸ੍ਰੀ ਗੁਰਬਾਣੀ ਸੁਧਾ ਸੇ ਨਿਸ਼ਚੈ ਮੀਠੀ ਜਾਨ। ਗੁਰਬਾਣੀ ਅੰਮ੍ਰਿਤ ਦੇ ਮੀਠੇ ਜਾ ਕੇ ਬਚਨਾ, ਗੁਰਬਾਣੀ ਤਾਂ ਭਾਈ ਅੰਮ੍ਰਿਤ ਤੋਂ ਵੀ ਮਿੱਠੀ ਹੈ। ਗੁਰਬਾਣੀ ਦੀ ਮਿਠਾਸ ਦੇ ਨਾਲ ਤਾਂ ਅੰਮ੍ਰਿਤ ਪੈਦਾ ਹੁੰਦਾ ਹੈ, ਗੁਰਬਾਣੀ ਤਾਂ ਅੰਮ੍ਰਿਤ ਪੈਦਾ ਕਰਦੀ ਹੈ, ਅਤੇ ਆਪ ਕਿੰਨੀ ਮਿੱਠੀ ਹੈ, ਪਰ ਮਿੱਠੀ ਲੱਗਦੀ ਕਿਹਨੂੰ ਹੈ? ਮਨ ਜਾਗੇ ਕਿ ਇਹ ਹੈ ਨਿਸ਼ਾਨੀ, ਭਰਹਿ ਲਾਗੀ ਸ੍ਰੀ ਗੁਰਬਾਣੀ, ਇਹ ਮਨ ਦੇ ਜਾਗਣ ਦੀ ਨਿਸ਼ਾਨੀ ਹੈ ਕਿ ਬਾਣੀ ਮਿੱਠੀ ਲੱਗਣ ਲੱਗ ਜਾਏ। ਸੋ ਇਸ ਵਾਸਤੇ ਰਹਿਤ ਨਾਮਿਆਂ ਦੇ ਵਿੱਚ ਵੀ ਬਾਤ ਆਈ ਹੈ, ਪੜ੍ਹੀ ਹੈ ਸਰਵ ਗੁਰਨ ਕੀ ਬਾਣੀ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ, ਪੜ੍ਹੀ ਹੈ ਸਰਵ ਗੁਰਨ ਕੀ ਬਾਣੀ, ਰੱਖੀ ਹੈ ਰਹਿਤ ਜੋ ਹਮੂੰ ਵਿਖਾਨੀ। ਰਹਿਤ ਤੁਸੀਂ ਉਹ ਰੱਖਣੀ ਹੈ ਖਾਲਸੇ ਨੇ ਜਿਹੜੀ ਤੁਹਾਨੂੰ ਮੈਂ ਦੱਸੀ ਹੈ, ਬਾਣੀ ਸਾਰੇ ਗੁਰੂਆਂ ਦੀ ਪੜ੍ਹਨੀ, ਪੜ੍ਹੀ ਹੈ ਸਰਵ ਗੁਰਨ ਕੀ ਬਾਣੀ, ਰੱਖੀ ਹੈ ਰਹਿਤ ਜੋ ਹਮੂੰ ਵਿਖਾਨੀ, ਸ਼੍ਰੀ ਗੁਰੂ ਗੋਬਿੰਦ ਸਿੰਘ। ਸੋ ਅੱਜ ਬਾਣੀ ਦੀ ਮਹਾਨਤਾ, ਬਾਣੀ 'ਚੋਂ ਜਿਸ ਬਾਣੀ ਦੀ ਸੰਪੂਰਨਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਖਰਾਂ ਵਿੱਚ ਸੰਪੂਰਨਤਾ ਦੀ ਬਾਤ ਹੈ, ਬਾਕੀ ਬਾਣੀ ਤਾਂ ਆਪਣੇ ਆਪ ਵਿੱਚ ਸੰਪੂਰਨਤਾ ਅੱਖਰ ਅੱਖਰੀ ਤੋਂ ਰਹਿੰਦੀਆਂ ਵਿਚਾਰਾਂ। ਕੱਲ੍ਹ ਗੁਰੂ ਘਰ ਕਰੇ ਪੁੱਲਾਂ ਚੁੱਕਾਂ ਦੀ ਕਿਵਾਂ ਕਰਨੀ। ਬਹੁਤ ਬਹੁਤ ਧੰਨਵਾਦ ਹੈ। ਅੱਜ ਉਹ ਨਿੱਕਾ ਪਚੰਗੀ ਤਾਂ ਆਪਣੇ ਗਿਆ ਚੈਨਲ ਦੇ ਉੱਤੇ, ਮੇਰਾ ਖਿਆਲ ਸਿੱਖ ਚੈਨਲ 'ਤੇ ਗਿਆ, ਰੰਗ ਬੰਨ ਕੇ ਰੱਖ ਦਿੰਦਾ, ਦੋ ਤਿੰਨ ਦਿਨ ਹੋ ਗਏ। ਅਤੇ ਉਹ ਬਚਪਨ ਦੇ ਵਿੱਚ ਨੌ ਵਰ੍ਹਿਆਂ ਤੋਂ ਕੁਛ ਮਹੀਨੇ ਉੱਪਰ ਉਮਰ ਹੈ ਉਹਦੀ, ਪਰ ਗੁਰੂ ਦੀ ਬੜੀ ਕਿਰਪਾ ਹੋਈ, ਪਚੰਗੀ ਤਾਂ ਦੋ ਦਿਨ ਹੋ ਗਏ ਸੁਣਦਿਆਂ। ਮੈਂ ਤਾਂ ਹੁਣ ਸਰ ਪੁੱਛਿਆ, ਮੈਂ ਬੱਚਾ ਨਹੀਂ ਦਿਸਦਾ, ਉਹ ਕਹਿੰਦੇ ਜੀ ਉੱਥੇ ਚਲਿਆ ਗਿਆ, ਚੈਨਲ 'ਤੇ ਬੋਲਣ ਵਾਸਤੇ ਗਿਆ। ਅਤੇ ਗੁਰੂ ਕਿਰਪਾ ਕਰੇ ਆਓ ਅਤੇ ਅਨੰਦ ਸਾਹਿਬ ਦਾ ਪਾਠ, ਅਰਦਾਸ, ਗੁਰੂ ਦੇ ਚਰਨਾਂ ਨਾਲ ਜੁੜੀਏ। ਬਾਕੀ ਦਾ ਪ੍ਰੋਗਰਾਮ ਨਿੱਤ ਦੀ ਤਰ੍ਹਾਂ ਡਾਕਟਰ ਭਾਈ ਸਾਧੂ ਸਿੰਘ ਜੀ ਆਪ ਜੀ ਨੂੰ ਦੱਸਣਗੇ। ਬਹੁਤ ਬਹੁਤ ਧੰਨਵਾਦ ਪ੍ਰਬੰਧ ਕਰਨ ਵਾਲੇ ਵੀਰਾਂ ਦਾ, ਪ੍ਰਬੰਧਕਾਂ ਦਾ, ਸਾਰੀਆਂ ਸੰਗਤਾਂ ਦਾ ਬਹੁਤ 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 ਧੰਨਵਾਦ। ਅਤੇ ਭੁੱਲਾਂ ਚੁੱਕਾਂ ਦੀ ਖਿਮਾ, ਅਤੇ ਸਾਰੀਆਂ ਸੰਗਤਾਂ ਫਤਿਹ ਵੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।